अवतार ने, मेरा नाम नानू है, मैं अपनी विधवता दे सिर ते दूसरे नु जितदा रहा हां, इस करके मेरे विच कोई शक्ति नहीं। यही गुरु नानक अवतार ने फिर उस ब्राह्मण ने मन्या। सतगुरु पातशाह जी कहते ने उसकी नजर तो बिना कोई गल नहीं बनती। नानक नजरी पाई है कूड़ी कूड़ा ठीस, नहीं तो कूड़िया गल्ला कूड़े पुरुष दियां गप्पां ही हुंदियां ने, इस तो बाद कुछ नहीं हुंदा। अगली पंक्ति च आप कह रहे हैं,
आखण जोर चुप न जोर,
गज के कार आखो सतनाम श्री वाहिगुरु। जे कदे गुरु साडे ते कृपा करे, असी इन्हां सारियां गल्लां नूं सारे जपजी साहिब नूं समझ के अपने जीवन विच लागू कर लईए ਤਾਂ ਸਾਡਾ ਜੀਵਨ ਹੋਰ ਹੋ ਸਕਦਾ ਹੈ। ਅਸੀਂ ਜੋ ਕੁਝ ਕਹਿੰਦੇ ਹਾਂ ਅਸੀਂ ਸੋਚਦੇ ਹਾਂ ਮੈਂ ਕਿਹਾ ਹੈ, ਇਹਨਾਂ ਗੱਲਾਂ ਤੋਂ ਝਗੜੇ ਹੁੰਦੇ ਨੇ। ਬੰਦਾ ਕਹਿੰਦਾ ਫਲਾਣੇ ਨੇ ਫਲਾਣੇ ਨੂੰ ਆਹ ਕੁਝ ਕਿਹਾ ਹੈ, ਮੈਂ ਆਹ ਗੱਲ ਕਹੀ। ਗੁਰੂ ਸਾਹਿਬ ਕੀ ਕਹਿੰਦੇ ਨੇ, ਆਖਣ ਜੋਰ ਚੁੱਪੈ ਨਾ ਜੋਰ। ਆਖਣਾ ਇਹਦੇ ਵਸ ਵਿੱਚ ਨਹੀਂ, ਗੁਰੂ ਸਾਹਿਬ ਜੀ ਦੇ ਪਵਿੱਤਰ ਬਾਣੀ ਚ ਬਚਨ ਨੇ, ਜਿਉਂ ਬੁਲਾਵੇ ਤਿਉਂ ਬੋਲਾ ਸਵਾਮੀ ਕੁਦਰਤ ਕਵਣ ਹਮਾਰੀ। ਆਪ ਜੀ ਨੇ ਕੁੰਭਕਰਨ ਦਾ ਨਾਮ ਸੁਣਿਆ ਹੋਣਾ, ਕੁੰਭਕਰਨ ਬਾਰੇ ਐਸੀ ਚਰਚਾ ਹੈ ਕਿ ਉਹ ਵਿਅਕਤੀ ਜਿਹੜਾ 6 ਮਹੀਨੇ ਸੁੱਤਾ ਰਹਿੰਦਾ ਸੀ ਤੇ 6 ਮਹੀਨੇ ਜਾਗਦਾ ਸੀ। ਉਹਨੇ ਈਸ਼ਵਰ ਦੀ ਬੰਦਗੀ ਕੀਤੀ, ਬੰਦਗੀ ਕਰਕੇ ਉਹਨੇ ਚਾਹਿਆ ਕਿ ਮੈਂ ਈਸ਼ਵਰ ਨੂੰ ਪ੍ਰਸੰਨ ਕਰਕੇ ਇੱਕ ਵਾਰ ਲਵਾਂ ਕਿ ਮੈਂ 6 ਮਹੀਨੇ ਤਾਂ ਜਾਗਿਆ ਕਰਾਂ ਤੇ ਇੱਕ ਦਿਨ ਸੌਂਇਆ ਕਰਾਂ। ਐਸਾ ਵਾਰ ਪ੍ਰਾਪਤ ਕਰਨ ਲਈ ਉਹਨੇ ਮਨ ਬਣਾਇਆ, ਉਹਦੇ ਲਈ ਬੰਦਗੀ ਕੀਤੀ। ਬੰਦਗੀ ਉਹਦੀ ਪੂਰਨ ਹੋ ਗਈ, ਪਰ ਭਗਵਾਨ ਨੇ ਵਿਚਾਰਿਆ ਕਿ ਐਸਾ ਇਹ ਦੁਸ਼ਟ ਆਦਮੀ ਹੈ, ਇਹ ਤਾਂ ਦੂਜਿਆਂ ਨੂੰ ਦੁਖੀ ਕਰਿਆ ਕਰੇਗਾ ਭਾਈ, ਇਸ ਕਰਕੇ ਇਹਨੇ ਵਰ ਵੀ ਆਹ ਮੰਗਣਾ, ਕਿਉਂਕਿ ਭਗਵਾਨ ਤਾਂ ਅੰਤਰਜਾਮੀ ਹੈ, ਉਹ ਜਾਣਦਾ ਹੈ। ਉਹਨੇ ਸੋਚਿਆ ਕਿ ਇਸ ਬੰਦੇ ਨੂੰ ਸਰਸਤੀ ਨੂੰ ਭਗਵਾਨ ਨੇ ਬੁਲਾ ਕੇ ਕਿਹਾ ਕਿ ਤੂੰ ਇਉਂ ਕਰੀ, ਇਹਨੇ ਮੰਗਣਾ ਵਰ, ਵਰ ਮੰਗਣ ਸਮੇਂ ਤੂੰ ਇਹਦੀ ਰਸਨਾ ਤੇ ਪ੍ਰਵੇਸ਼ ਕਰਕੇ ਇੱਕ ਗੱਲ ਕਹਿਣੀ ਹੈ ਕਿ ਮੈਂ 6 ਮਹੀਨੇ ਸੌਂਇਆ ਕਰਾਂ ਤੇ ਇੱਕ ਦਿਨ ਜਾਗਿਆ ਕਰਾਂ। ਉਹਨੇ ਕਿਹਾ ਸਤਵਚਨ ਭਗਵਾਨ ਐਵੇਂ ਹੀ ਹੋਏਗਾ। ਜਦੋਂ ਭਗਵਾਨ ਕੁੰਭਕਰਨ ਦੇ ਪਾਸ ਆਏ ਤੇ ਭਗਵਾਨ ਨੇ ਕਿਹਾ ਵਰੰਭੂ ਵਰ ਮੰਗੋ, ਤੇ ਕੁੰਭਕਰਨ ਨੇ ਮੰਗਣਾ ਤਾਂ ਸੀ ਇਹ ਕਿ ਮੈਂ ਇੱਕ ਦਿਨ ਸੌਂਇਆ ਕਰਾਂ 6 ਮਹੀਨੇ ਜਾਗਿਆ ਕਰਾਂ। ਕਹਿੰਦਾ ਮੇਰੇ ਤੇ ਦਇਆ ਕਰੋ, 6 ਮਹੀਨੇ ਸੁੱਤਾ ਰਿਹਾ ਕਰਾਂ, ਇੱਕ ਦਿਨ ਜਾਗਿਆ ਕਰਾਂ। ਭਗਵਾਨ ਕਹਿਣ ਲੱਗੇ ਤਥਾਸਤੂ ਐਵੇਂ ਹੀ ਹੋਏਗਾ। ਤੋ 6 ਮਹੀਨੇ ਉਹ ਸੌਂਦਾ ਸੀ, ਇੱਕ ਦਿਨ ਜਾਗਦਾ ਸੀ। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਖਣ ਜੋਰ ਚੁੱਪੈ ਨਾ ਜੋਰ, ਚੁੱਪ ਕਰਨਾ ਵੀ ਕਿਸੇ ਦੇ ਵੱਸ ਵਿੱਚ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਪਵਿੱਤਰ ਬਾਣੀ ਵਿੱਚ ਐਸੇ ਬਚਨ ਕਹੇ ਨੇ ਕਿ ਐ ਨਿਰੰਕਾਰ ਮੈਂ ਕੀ ਕਰਾਂ, ਮੈਨੂੰ ਸਮਝ ਨਹੀਂ ਆਉਂਦੀ। ਜੇ ਬੋਲਾਂ ਤਾਂ ਆਖੀਐ ਬੜਬੜ ਕਰੈ ਬਹੁਤ, ਚੁੱਪ ਰਹਾਂ ਤਾਂ ਆਖੀਐ ਇਤ ਘੱਟ ਨਾਹੀ ਮਤ, ਬੈਠ ਰਹਾਂ ਤਾਂ ਆਖੀਐ ਬੈਠਾ ਸੱਥਰ ਘੱਤ। ਹੁਣ ਮੈਂ ਕਰਾਂ ਤਾਂ ਕੀ ਕਰਾਂ? ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਚੁੱਪ ਕਰਨਾ ਵੀ ਇਸ ਦੇ ਵੱਸ ਵਿੱਚ ਨਹੀਂ ਹੈ, ਇਹ ਚੁੱਪ ਨਹੀਂ ਕਰ ਸਕਦਾ। ਤੇ ਜਮਾਨ ਚੋਂ ਚੁੱਪ ਕਰੇਗਾ ਅੰਦਰੋਂ ਬੋਲੀ ਜਾਏਗਾ। ਲੋਕ ਮੌਨ ਰੱਖਦੇ ਨੇ ਨਾ ਤੇ ਫਿਰ ਵੀ ਬੋਲੀ ਜਾਂਦੇ ਨੇ, ਅੰਦਰੋਂ ਬੋਲਦੇ ਨੇ। ਗੁਰੂ ਸਾਹਿਬ ਨੇ ਬਚਨ ਕਹੇ ਨੇ ਮੋਨੀ ਹੋਏ ਬੈਠਾ ਏਕਾਂਤੀ, ਹਿਰਦੈ ਕਲਪਨ ਗਾਂਠਾ, ਹੋਏ ਉਦਾਸੀ ਗ੍ਰਹਿ ਤਦ ਚੱਲਿਆ ਛੁਟਕੈ ਨਾਹੀ ਨਾਠਾ, ਜੀ ਕੀ ਕਹਿ ਪੈ ਬਾਤ ਕਹਾਂ, ਆਪ ਮੁਕਤ ਮੋਹ ਕੋ ਗੁਰ ਮੇਲੇ ਐਸੋ ਕਹਾ ਲਹਾਂ। ਚੁੱਪ ਰਹਿਣਾ ਵੀ ਇਹਦੇ ਵੱਸ ਵਿੱਚ ਨਹੀਂ ਹੈ। ਇੱਕ ਨੌਜਵਾਨ ਆਪਣੇ ਘਰ ਤੋਂ ਨਿਕਲਿਆ, ਘਰ ਤੋਂ ਨਿਕਲ ਕੇ ਜੰਗਲ ਚ ਚਲਿਆ ਗਿਆ। ਜੰਗਲ ਵਿਚ ਉਹਨੂੰ ਮਹਾਤਮਾ ਮਿਲ ਗਏ। ਮਹਾਤਮਾ ਦੇ ਨਾਲ ਉਹਨਾਂ ਦੇ ਆਸ਼ਰਮ ਵਿਚ ਆ ਗਿਆ। ਆਸ਼ਰਮ ਵਿਚ ਰਹਿ ਕੇ ਮਹਾਤਮਾ ਦੀ ਸੇਵਾ ਕਰਨ ਲੱਗ ਪਿਆ। ਮਹਾਤਮਾ ਬੰਦਗੀ ਵਾਲੇ ਸਨ, ਬੰਦਗੀ ਕਰਦੇ ਸਨ। ਬੰਦਗੀ ਕਰਨ ਨਾਲ ਉਹਨੂੰ ਵੀ ਥੋੜਾ ਐਸਾ ਹੋਇਆ, ਮਹਾਤਮਾ ਸਮਝਾਇਆ ਕਿ ਭਾਈ ਈਸ਼ਵਰ ਦੀ ਬੰਦਗੀ ਹੀ ਕੰਮ ਆਉਣੀ ਹੈ, ਤੂੰ ਬੰਦਗੀ ਕਰਿਆ ਕਰ। ਉਹ ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰਨ ਲੱਗ ਪਿਆ। ਸੇਵਾ ਵੀ ਕਰਨੀ, ਸਿਮਰਨ ਵੀ ਕਰਨਾ। ਹੁਣ ਮਹਾਂਪੁਰਸ਼ ਕਿਆ ਕਰਦੇ ਸਨ, ਸੇਵਾ ਤੇ ਸਿਮਰਨ ਦੋ ਵਿਢਾਂ ਵਾਲਾ ਖੂਹ ਹੈ। ਇੱਕ ਵਿਢ ਵਾਲੇ ਖੂਹ ਨਾਲ ਪਾਣੀ ਥੋੜਾ ਨਿਕਲਦਾ, ਦੋ ਵਿਢਾਂ ਵਾਲੇ ਨਾਲ ਜ਼ਿਆਦਾ ਨਿਕਲਦਾ। ਤੋ ਸੇਵਾ ਦੇ ਨਾਲ ਸਿਮਰਨ ਹੋ ਗਿਆ, ਇਹਦੇ ਵਿਚ ਥੋੜੀ ਸ਼ਕਤੀ ਆ ਗਈ। ਇਹਨੂੰ ਤਾਂ ਪਤਾ ਨਾ ਚੱਲਿਆ, ਪਰਮਾਤਮਾ ਨੂੰ ਪਤਾ ਚੱਲ ਗਿਆ ਕਿ ਇਹਦੇ ਅੰਦਰ ਹੁਣ ਥੋੜੀ ਬਹੁਤੀ ਵਾਰ ਸ਼ਰਾਪ ਦੀ ਗੱਲ ਆ ਗਈ। ਇੱਕ ਦਿਨ ਬਾਹਰ ਜਾਣ ਲੱਗੇ, ਇਹਨੂੰ ਕਹਿੰਦੇ ਭਾਈ ਮੈਂ ਚੱਲਿਆ ਬਾਹਰ ਤੇ ਤੂੰ ਸੱਜਣਾ ਚੁੱਪ ਰਹੀ, ਮੇਰੇ ਤੋਂ ਬਾਅਦ ਬੋਲੀ ਨਾ, ਚੁੱਪ ਰਹੀ, ਮਸਤ ਰਹੀ ਆਪਣੇ ਰੰਗ ਵਿਚ, ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ। ਉਹਨਾਂ ਨੂੰ ਕਹਿਣ ਲੱਗਿਆ ਸਤ ਵਚਨ। ਹੁਣ ਮਹਾਤਮਾ ਬਾਹਰ ਗਏ, ਇਹਦੇ ਕੋਲ ਰਾਜਾ ਆ ਗਿਆ। ਰਾਜੇ ਦੇ ਘਰ ਵਿਚ ਸੰਤਾਨ ਨਹੀਂ ਹੈ। ਰਾਜੇ ਨੇ ਆ ਕੇ ਇਹਦੇ ਚਰਨਾਂ ਚ ਬੇਨਤੀ ਕਰ ਦਿੱਤੀ, ਮਹਾਰਾਜ ਮੱਥਾ ਟੇਕਿਆ। ਰਾਜੇ ਨੇ, ਇਹ ਨਿਤ ਆਪ ਮੱਥਾ ਟੇਕਦਾ ਸੀ, ਅੱਜ ਇਹਨੂੰ ਮੱਥਾ ਟੇਕ ਗਿਆ, ਇਹ ਤਾਂ ਆਕੜ ਗਿਆ। ਇਹਨੇ ਕਿਹਾ ਵੀ ਹੁਣ ਮੈਂ ਮਹਾਤਮਾ ਬਣ ਗਿਆ, ਮੱਥਾ ਟੇਕਣ ਲੱਗ ਗਿਆ। ਹੁਣ ਜਿਹਨੂੰ ਮੱਥਾ ਟੇਕਣ ਲੱਗ ਜਾ, ਯਾਦ ਰੱਖਿਓ ਬਹੁਤ ਗਾਂਹ ਲੰਘ ਜਾਂਦਾ। ਦੁਨੀਆਂ ਸੋਚਦੀ ਮੈਨੂੰ ਮੱਥਾ ਟੇਕਦਾ, ਬਸ ਹੁਣ ਮੈਂ ਪੂਰਨ ਸੰਤ ਬਣ ਗਿਆ। ਇਹ ਤਾਂ ਵਿਰਲੇ ਵਿਰਲੇ ਜਿਨ੍ਹਾਂ ਤੇ ਨਿਰੰਕਾਰ ਦੀ ਕਿਰਪਾ ਹੈ, ਜਿਨ੍ਹਾਂ ਨੂੰ ਇਹ ਪਤਾ ਚੱਲ ਜਾਂਦਾ ਕਿ ਮੱਥਾ ਟੇਕਣ ਵਾਲੇ ਵੀ ਕੁਝ ਲੈ ਕੇ ਜਾਂਦੇ ਨੇ। ਉਹ ਨਹੀਂ, ਕੋਈ ਸਾਧੂ ਕਿਸੇ ਨੂੰ ਨਹੀਂ ਕਹਿੰਦਾ ਮੈਨੂੰ ਮੱਥਾ ਟੇਕੋ। ਸੰਸਾਰ ਦੀ ਇੱਕ ਐਸੀ ਪ੍ਰਥਾ ਹੈ, ਅਸੀਂ ਲੋਕ ਜੇ ਸਵਾਲ ਕਰਦੇ ਤਾਂ ਵੀ ਉਲਟਾ ਕਰਦੇ ਹਾਂ। ਮੈਨੂੰ ਇੱਕ ਦਿਨ ਇੱਕ ਸੱਜਣ ਕਹਿਣ ਲੱਗੇ, ਬਾਬਾ ਜੀ ਇਹ ਸਾਧ ਸਾਰੇ ਮੱਥਾ ਟਿਕਾਉਂਦੇ ਨੇ। ਮੈਂ ਕਿਹਾ ਆਪਣਾ ਸਵਾਲ ਸੁਧਾਰ ਕੇ ਕਰ ਬਾਈ। ਕਹਿਣ ਲੱਗਾ ਸੁਧਾਰ ਕੇ ਕੀ, ਸਾਧ ਮੱਥਾ ਟਿਕਾਉਂਦੇ? ਮੈਂ ਕਿਹਾ ਅੱਜ ਤੱਕ ਤੈਨੂੰ ਕਿਸੇ ਸਾਧ ਨੇ ਤੇਰੀ ਗਰਦਨ ਤੋਂ ਫੜ ਕੇ ਗੱਲ ਕਹੀ ਕਿ ਟੇਕ ਮੈਨੂੰ ਮੱਥਾ ਬਾਈ? ਕਹਿੰਦਾ ਨਹੀਂ। ਮੈਂ ਕਿਹਾ ਮੱਥਾ ਟਿਕਾਉਣਾ ਤਾਂ ਉਹ ਹੁੰਦਾ ਕੋਈ ਕਿਸੇ ਨੂੰ ਕਵੇ ਮੈਨੂੰ ਮੱਥਾ ਟੇਕੋ, ਤੂੰ ਇਹ ਕਿਉਂ ਕਹਿੰਦਾ ਕਿ ਲੋਕ ਸਾਧੂਆਂ ਨੂੰ ਮੱਥਾ ਟੇਕਦੇ? ਇਹ ਕਹਿ ਕਿ ਲੋਕ ਸਾਧੂਆਂ ਨੂੰ ਮੱਥਾ ਟੇਕਦੇ ਕਿਉਂ ਕਹਿੰਦਾ ਇਹ ਮੱਥਾ ਟਿਕਾਉਂਦੇ? ਲੋਕ ਮੱਥਾ ਟੇਕਦੇ ਨੇ, ਲੋਕ ਭੁਲੇਖੇ ਵਿਚ ਨੇ, ਲੋਕਾਂ ਨੂੰ ਪਤਾ ਨਹੀਂ ਸੰਤ ਕੌਣ ਹੁੰਦਾ, ਲੋਕਾਂ ਨੂੰ ਪਤਾ ਨਹੀਂ ਲਿਬਾਸ ਕੀ ਹੈ, ਲੋਕਾਂ ਨੂੰ ਪਤਾ ਨਹੀਂ ਬ੍ਰਹਮ ਗਿਆਨ ਕੀ ਹੈ। ਇਸ ਕਰਕੇ ਦੇਖਾ ਦੇਖੀ ਸਵਾਂਗ ਥਰ ਪੂਲੇ ਫਟਕਾ ਖਾਏ, ਇਹਨੂੰ ਟੇਕ ਦਿੱਤਾ ਰਾਜੇ ਨੇ ਮੱਥਾ। ਇਹਨੂੰ ਗੁਰੂ ਤਾਂ ਗਿਆ ਭੁੱਲ, ਗੁਰੂ ਦਾ ਉਪਦੇਸ਼ ਵੀ ਭੁੱਲ ਗਿਆ। ਰਾਜੇ ਨੇ ਮੱਥਾ ਟੇਕਿਆ, ਚੜਾਵਾ ਚੜਾਇਆ, ਹੱਥ ਜੋੜ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ, ਮੇਰੇ ਘਰ ਵਿਚ ਸੰਤਾਨ ਨਹੀਂ ਹੈ। ਇਹਨ ਕਹਿ ਦਿੱਤਾ ਜਾ ਰਾਜਨ, ਕੋਈ ਚਿੰਤਾ ਨਾ ਕਰ, ਤੇਰੇ ਘਰ ਵਿਚ ਪੁੱਤਰ ਹੋ ਜਾਏਗਾ। ਇਹਨ ਰਾਜੇ ਨੂੰ ਵਰ ਦੇ ਦਿੱਤਾ। ਇਹਦਾ ਗੁਰੂ ਘਰ ਆਇਆ, ਆਸ਼ਰਮ ਵਿਚ ਆਇਆ, ਪੁੱਛਿਆ ਕਿਉਂ ਭਾਈ ਕੈਸਾ ਰਿਹਾ? ਕਹਿਣ ਲੱਗਾ ਮਹਾਰਾਜ ਵੀ ਤੁਹਾਡੇ ਪਿੱਛੋਂ ਰਾਜਾ ਆਇਆ ਸੀ, ਆਹ ਚੀਜ਼ਾਂ ਉਹਨੇ ਭੇਟਾ ਦਿੱਤੀਆਂ, ਉਹਨੇ ਮੈਨੂੰ ਟੇਕਿਆ ਮੱਥਾ, ਮੇਰੇ ਬੜੇ ਤਰਲੇ ਕੀਤੇ, ਮੈਂ ਇੱਕ ਗੱਲ ਕਹਿ ਦਿੱਤੀ ਕਿ ਜਾ ਰਾਜਨ ਤੇਰੇ ਘਰ ਸੰਤਾਨ ਹੋਏਗੀ। ਮਹਾਤਮਾ ਕਹਿਣ ਲੱਗੇ ਪੁਰਖਾ ਹੁਣ ਤੈਨੂੰ ਰਾਜੇ ਦੇ ਘਰ ਜਨਮ ਲੈਣਾ ਪਏਗਾ, ਕਿਉਂਕਿ ਰਾਜੇ ਨੂੰ ਈਸ਼ਵਰ ਨੇ ਸੰਤਾਨ ਨਹੀਂ ਸੀ ਦੇਣੀ ਇਸ ਜਨਮ ਵਿਚ। ਤੂੰ ਕੀਤੀ ਹੈ ਬੰਦਗੀ, ਤੇਰਾ ਵਚਨ ਹੋਣਾ ਹੈ ਪੂਰਾ, ਤੇ ਜਾ ਹੁਣ ਤੂੰ ਆਪਣਾ ਸਰੀਰ ਤਿਆਗ ਕੇ ਰਾਜੇ ਦੇ ਘਰ ਵਿਚ ਪੁੱਤਰ ਬਣ ਕੇ ਜਨਮ ਲਓ। ਸਰੀਰ ਛੁੱਟ ਗਿਆ, ਰਾਜੇ ਦੇ ਘਰ ਵਿਚ ਪੁੱਤਰ ਬਣ ਕੇ ਆ ਗਿਆ, ਤੇ ਹੁਣ ਬੋਲਦਾ ਨਹੀਂ। ਪਿਛਲੀ ਸੋਚੀ ਹੈ ਬੰਦਗੀ ਹੈ, ਹੁਣ ਬੋਲਦਾ ਨਹੀਂ। 18 ਸਾਲਾਂ ਦਾ ਹੋ ਗਿਆ, ਰਾਜੇ ਨੇ ਬੜੇ ਉਪਾਅ ਕੀਤੇ ਕਿ ਮੇਰਾ ਨੌਜਵਾਨ ਪੁੱਤਰ ਹੈ, ਕੁਝ ਬੋਲੇ ਕਦੇ ਹੱਸੇ, ਪਰ ਇਹ ਚਿੰਤਾ ਵਿਚ ਰਹਿੰਦਾ, ਨਾ ਇਹ ਬੋਲਦਾ ਨਾ ਇਹ ਹੱਸਦਾ ਹੈ। ਅੱਜ ਇਹ ਸ਼ਿਕਾਰ ਖੇਡਣ ਲਈ ਗਿਆ ਹੈ, ਕੁਝ ਸ਼ਿਕਾਰੀ ਸ਼ਿਕਾਰ ਖੇਡਣ ਲਈ ਇਹਦੇ ਨਾਲ ਗਏ, ਇਹ ਵੀ ਬਾਹਰ ਗਿਆ ਹੈ। ਇਹ ਕੀ ਦੇਖਦਾ ਕਿ ਸ਼ਿਕਾਰੀ ਸ਼ਿਕਾਰੀਆਂ ਦੇ ਜਾਲ ਤੋਂ ਬਚ ਕੇ ਖਰਗੋਸ਼ ਸਹਿਜ ਇਸ ਨੂੰ ਕਹਿੰਦੇ, ਉਹ ਆ ਕੇ ਖੜ ਵਿੱਚ ਵੜ ਗਿਆ, ਉਹਦੇ ਸਾਥੀ ਹੋਰ ਵੀ ਉਸ ਖੜ ਵਿੱਚ ਨੇ। ਉਸੇ ਜਗ੍ਹਾ ਤੇ ਇੱਕ ਸ਼ਿਕਾਰੀ ਉਹ ਵੀ ਖੜਾ ਜਿਹੜਾ ਜਾਨਵਰਾਂ ਦੀ ਭਾਖਿਆ ਬੋਲੀ ਜਾਣਦਾ ਹੈ। ਤਾਂ ਜਦੋਂ ਸਹੇ ਨੇ ਖਰਗੋਸ਼ ਨੇ ਜਾ ਕੇ ਦੂਜਿਆਂ ਨੂੰ ਕਿਹਾ ਕਿ ਸ਼ਿਕਾਰੀ ਬਾਹਰ ਖੜੇ ਨੇ, ਕੁੱਤੇ ਉਹਨਾਂ ਦੇ ਕੋਲ ਨੇ, ਮੈਂ ਉਹਨਾਂ ਤੋਂ ਜਾਨ ਬਚਾ ਕੇ ਇਸ ਖੜ ਵਿੱਚ ਆ ਗਿਆ ਹਾਂ। ਜਦੋਂ ਉਹਨੇ ਬਚਨ ਕਹੇ ਤਾਂ ਜਿਹੜਾ ਸ਼ਿਕਾਰੀ ਪਾਸ ਖੜਾ ਸੀ ਉਹਨੂੰ ਇਹ ਪਤਾ ਚੱਲ ਗਿਆ ਕਿ ਇਸ ਘੁਰਨੇ ਵਿੱਚ ਹੈ ਖਰਗੋਸ਼। ਉਹਨਾਂ ਘੁਰਨਾ ਪੱਟਿਆ, ਖਰਗੋਸ਼ ਮਾਰ ਲਏ। ਇਹ ਕੋਲ ਖੜਾ ਸੀ, ਬੜਾ ਹੱਸਿਆ, ਬੜਾ ਹੱਸਿਆ ਰਾਜੇ ਦਾ ਲੜਕਾ, ਬਹੁਤ ਹੱਸਿਆ। ਰਾਜੇ ਨੇ ਪਤਾ ਚੱਲਿਆ ਰਾਜੇ ਨੂੰ ਵੀ ਅੱਜ ਹੱਸਿਆ ਹੈ। ਉਹਨੇ ਕਿਹਾ ਪੁੱਤਰ ਗੱਲ ਕੀ ਦੱਸ ਤੂੰ, 18 ਸਾਲ ਹੋ ਗਏ ਅਸੀਂ ਸਾਰੇ ਪਾਪੜ ਵੇਲ ਲਏ ਕਿ ਤੂੰ ਹੱਸ ਪੈ, ਤੂੰ ਬੋਲੇ, ਅੱਜ ਤੱਕ ਤੂੰ ਬੋਲਿਆ ਨਹੀਂ, ਪਰ ਅੱਜ ਤੇਰੇ ਅਚਾਨਕ ਹੱਸਣ ਦਾ ਕੀ ਕਾਰਨ ਹੈ ਦੱਸ। ਕਹਿਣ ਲੱਗਾ ਕਾਰਨ ਕੁਝ ਨਹੀਂ, ਮੈਂ ਉਸ ਸਾਧੂ ਦਾ ਚੇਲਾ ਹਾਂ ਜਿਹੜੇ ਤੁਹਾਡੇ ਇੱਥੇ ਬਾਹਰ ਰਹਿੰਦੇ। ਤੁਸੀਂ ਇੱਕ ਵਾਰ ਮੇਰੇ ਕੋਲ ਗਏ ਸੋ, ਮੈਂ ਤੁਹਾਨੂੰ ਵਰ ਦਿੱਤਾ, ਮਹਾਂਪੁਰਸ਼ ਮੈਨੂੰ ਕਹਿ ਕੇ ਗਏ ਸਨ ਬੋਲੀ ਨਾ, ਮੈਂ ਤੁਹਾਨੂੰ ਵਰ ਦਿੱਤਾ ਤਾਂ ਮੈਨੂੰ ਮੁੜ ਕੇ ਜਨਮ ਲੈ ਕੇ ਤੁਹਾਡਾ ਪੁੱਤਰ ਬਣ ਕੇ ਆਉਣਾ ਪਿਆ। ਜੇ ਮੈਂ ਬੋਲਿਆ ਤਾਂ ਮੈਂ ਮਰ ਗਿਆ, ਤੇ ਜੇ ਇਹ ਖਰਗੋਸ਼ ਬੋਲਿਆ ਤਾਂ ਇਹ ਮਰ ਗਿਆ, ਜੇ ਇਹ ਚੁੱਪ ਰਹਿੰਦਾ ਤਾਂ ਇਹ ਵੀ ਨਹੀਂ ਸੀ ਮਰਦਾ, ਮੈਂ ਤਾਂ ਹੱਸਿਆ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਚੁੱਪ ਰਹਿਣਾ ਵੀ ਇਹਦੇ ਵੱਸ ਵਿੱਚ ਨਹੀਂ ਹੈ। ਆਖਣ ਜੋਰ ਚੁੱਪ ਹੈ ਨਾ ਜੋਰ, ਅੱਗੇ ਕਹਿੰਦੇ ਹਨ
ਕਣ ਦੇਣ ਨਾ ਜੋਰ,
ਮੰਗਣਾ ਵੀ ਇਹਦੇ ਵੱਸ ਵਿੱਚ ਨਹੀਂ। ਇਹ ਕੁਝ ਮੰਗ ਸਕੇ ਇਹਦੇ ਵੱਸ ਤੋਂ ਬਾਹਰ ਦੀ ਗੱਲ ਹੈ। ਮਹਾਂਪੁਰਸ਼ ਕਹਾਣੀ ਕਿਆ ਕਰਦੇ, ਕਹਿੰਦੇ ਇੱਕ ਜੁਲਾਹਾ ਰੋਜ਼ਾਨਾ ਮੰਦਰ ਵਿੱਚ ਜਾਂਦਾ, ਇੱਕ ਸੇਠ ਮੰਦਰ ਵਿੱਚ ਜਾਂਦਾ, ਉਹ ਭਗਵਾਨ ਦੀ ਮੂਰਤੀ ਨੂੰ ਸਿਹਰਾ ਪਹਿਨਾ ਕੇ ਆਉਂਦਾ। ਇੱਕ ਜੁਲਾਹਾ ਮੰਦਰ ਵਿੱਚ ਜਾਂਦਾ, ਉਹ ਭਗਵਾਨ ਦੀ ਮੂਰਤੀ ਨੂੰ ਵੱਟਾ ਮਾਰ ਕੇ ਆਉਂਦਾ। ਇੱਕ ਦਿਨ ਐਸਾ ਹੋਇਆ, ਬਰਸਾਤ ਪੈ ਗਈ, ਝੱਖੜ ਵਗੇ, ਤੂਫਾਨ ਚੱਲੇ, ਸਰਦੀ ਅੱਤ, ਤੇ ਜਿਹੜਾ ਵਿਅਕਤੀ ਸਿਹਰਾ ਚੜ੍ਹਾਉਣ ਲਈ ਜਾਂਦਾ ਸੀ ਸੇਠ, ਉਹ ਉਸ ਦਿਨ ਪਹੁੰਚ ਨਾ ਸਕਿਆ। ਇਹ ਜੁਲਾਹਾ ਸੀ, ਇਹ ਚਲਿਆ ਗਿਆ, ਇਹਨੇ ਜਾ ਕੇ ਵੱਟਾ ਚੱਕਿਆ, ਭਗਵਾਨ ਨੇ ਵੱਟਾ ਮਾਰਿਆ। ਜਦੋਂ ਵੱਟਾ ਮਾਰ ਦਿੱਤਾ, ਭਗਵਾਨ ਨੇ ਕਿਹਾ ਸਿਹਰੇ ਵਾਲਾ ਅੱਜ ਕੋਈ ਆਇਆ ਨਹੀਂ, ਇਹ ਨਿਯਮ ਦਾ ਕਿੰਨਾ ਪੱਕਾ, ਵਰ ਤਾਂ ਇਹਨੂੰ ਦੇਣਾ ਚਾਹੀਦਾ। ਉਹ ਤੂਫਾਨ ਦੇਖ ਕੇ ਰੁਕ ਗਿਆ, ਇਹਨੇ ਤੂਫਾਨ ਦੀ ਪਰਵਾਹ ਵੀ ਨਹੀਂ ਕੀਤੀ, ਤੇ ਭਗਵਾਨ ਮੂਰਤੀ ਚ ਪ੍ਰਗਟ ਹੋ ਗਏ। ਕਹਿਣ ਲੱਗੇ ਵਰੰਭੂ, ਵਰ ਮੰਗ ਭਾਈ, ਕੀ ਮੰਗਦਾ ਸੀ ਜੁਲਾਹਾ? ਕਹਿਣ ਲੱਗਾ ਮੇਰੀਆਂ ਹਜ਼ਾਰਾਂ ਹੀ ਬਾਹਾਂ ਹੋ ਜਾਣ, ਜਿਨ੍ਹਾਂ ਨਾਲ ਮੈਂ ਬਹੁਤੀਆਂ ਤਾਣੀਆਂ ਆਉਣ ਸਕਿਆ ਕਰਾਂ। ਭਗਵਾਨ ਕਹਿਣ ਲੱਗੇ ਤਥਾਸਤੂ, ਐਵੇਂ ਹੋ ਜਾਏਗਾ ਭਾਈ, ਤੋ ਹਜ਼ਾਰਾਂ ਹੀ ਬਾਹਾਂ ਹੋ ਗਈਆਂ। ਹੁਣ ਇਹ ਨਗਰ ਵਿੱਚ ਆਇਆ, ਲੋਕਾਂ ਕਿਹਾ ਇੰਨੀਆਂ ਬਾਹਾਂ ਵਾਲਾ ਇਹ ਕੀ ਚੀਜ਼ ਹੈ, ਤੇ ਭਗਵਾਨ ਨੂੰ ਇਹਨੇ ਪ੍ਰਸੰਨ ਕੀਤਾ ਸੀ ਵੱਟੇ ਮਾਰ ਕੇ, ਤੇ ਲੋਕਾਂ ਵੀ ਇਹਨੂੰ ਵੱਟੇ ਮਾਰ ਮਾਰ ਕੇ ਮਾਰ ਦਿੱਤਾ। ਸਤਿਗੁਰੂ ਕਹਿੰਦੇ ਨੇ ਮੰਗਣਾ ਵੀ ਇਸ ਦੇ ਵੱਸ ਵਿੱਚ ਨਹੀਂ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ, ਦੇਣ ਨਾ ਜੋਰ, ਕਿਸੇ ਨੂੰ ਕੁਝ ਦੇ ਦਿੱਤਾ ਜਾਏ ਇਹ ਵੀ ਵੱਸ ਵਿੱਚ ਨਹੀਂ। ਕ੍ਰਿਸ਼ਨ ਭਗਵਾਨ ਨੇ ਬਥੇਰਾ ਦੁਰਯੋਧਨ ਨੂੰ ਇਹ ਗੱਲ ਕਹੀ ਕਿ ਦੁਰਯੋਧਨ, ਇਹ ਪਾਂਡਵ ਤੁਹਾਡੇ ਭਰਾ ਨੇ, ਇਹਨਾਂ ਨੂੰ 5 ਪਿੰਡ ਹੀ ਦੇ ਦੇ। ਕਹਿਣ ਲੱਗਾ ਮੈਂ ਤਾਂ ਸੂਈ ਦੇ ਨਖਾਰੇ ਜਿੰਨੀ ਜਗ੍ਹਾ ਇਹਨੂੰ ਨਹੀਂ ਦੇਣੀ। ਉਸ ਜਿੱਦ ਨੇ ਕਿ ਦੇ ਨਾ ਸਕਿਆ ਕੁਝ, ਕਿਉਂਕਿ ਜੇ ਉਹਦਾ ਜ਼ੋਰ ਚੱਲਦਾ ਦੇ ਦਿੰਦਾ, ਦੇ ਨਾ ਸਕਿਆ, ਉਸ ਜਿੱਦ ਕਰਕੇ ਯੁੱਧ ਹੋਇਆ, 18 ਖੂਨੀਆਂ ਸੈਨਾ ਖਪੀ, ਪਰ ਜਿੱਤ ਫਿਰ ਵੀ ਪਾਂਡਵਾਂ ਦੀ ਹੋਈ। ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਇਹਦੇ ਮੰਗਣਾ ਵੱਸ, ਨਾ ਇਹਦੇ ਬੋਲਣਾ ਵੱਸ, ਨਾ ਇਹਦੇ ਚੁੱਪ ਰਹਿਣਾ ਵੱਸ, ਨਾ ਇਹਦੇ ਮੰਗਣਾ ਵੱਸ। ਅਗਲੀ ਪੰਕਤੀ ਚ ਆਪ ਕਹਿੰਦੇ ਹਨ
ਜੋਰ ਨਾ ਜੀਵਨ ਮਰਨ ਨਾ ਜੋਰ,
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਜਿਉਣਾ ਵੀ ਇਹਦੇ ਵਸ ਵਿੱਚ ਨਹੀਂ ਹੈ। ਜਿਉਣ ਲਈ ਅਸੀਂ ਕਿੰਨੇ ਉਪਰਾਲੇ ਕਰਦੇ, ਮਾਂ ਆਪਣੇ ਬੱਚੇ ਨੂੰ ਖੁਰਾਕ ਦੇ ਕੇ ਪਾਲਦੀ ਤਕੜਾ ਹੋਵੇ, ਪਰ ਕੀ ਉਹ ਤਕੜਾ ਰਹਿ ਜਾਂਦਾ? ਮਾਂ ਨੇ ਤਾਂ ਖੁਰਾਕ ਖਾਈ ਸੀ ਤਕੜਾ ਹੋਵੇ, ਜਦੋਂ ਇਹ ਦੌੜਨ ਲੱਗ ਗਿਆ ਖੁਦ ਖਾਣ ਲੱਗ ਗਿਆ ਤਕੜਾ ਹੋ ਜਾਵਾਂ, ਪਰ ਫਿਰ ਵੀ ਖੁਰਾਕ ਖਾਂਦਿਆਂ 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 ਇਹ ਬੁੱਢਾ ਹੋ ਗਿਆ। ਹੁਣ ਅੱਖਾਂ ਤੋਂ ਦਿਸਣੋ ਘੱਟ ਹੋ ਗਿਆ, ਕੰਨ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆਂ ਹੋਰ ਕਰੇਂਦੀ ਵੰਨ, ਜੀਵਨ ਦੇ ਦਰਖਤ ਦੀਆਂ ਸਾਖਾਂ ਪੱਕ ਗਈਆਂ, ਕੰਨ ਸੁਣ ਸੁਣ ਕੇ ਥੱਕ ਗਏ, ਅੱਖਾਂ ਵੇਖ ਵੇਖ ਕੇ ਪਤਲੀਆਂ ਪੈ ਗਈਆਂ, ਜ਼ਬਾਨ ਜਿਹੜੀ ਹੈ ਉਹ ਥਰਥਰਾਂਦੀ ਹੈ, ਸ਼ੁੱਧ ਬਚਨ ਨਹੀਂ ਨਿਕਲਦਾ, ਤੁਰਿਆ ਨਹੀਂ ਜਾਂਦਾ, ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ। ਤੇ ਸਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਪੜੋ ਹੀ ਪੰਗ,
ਜੋਰ ਨਾ ਜੀਵਨ ਮਰਨ ਨਹ ਜੋਰ,
ਜਿਉਣਾ ਵੀ ਇਸ ਦੇ ਵਸ ਵਿਚ ਨਹੀਂ ਹੈ। ਇਕ ਰਾਜਾ ਹੋਇਆ ਪਿਆਰਿਓ ਪ੍ਰੀਖਸ਼ਤ, ਯੂਪੀ ਵਿਚ ਉਸ ਰਾਜੇ ਦੇ ਨਾਮ ਤੇ ਇਕ ਨਗਰ ਹੈ ਜਿਸ ਦਾ ਨਾਮ ਹੀ ਪ੍ਰੀਖਸ਼ਤਗੜ ਹੈ। ਉਹ ਰਾਜਾ ਪ੍ਰੀਖਸ਼ਤ ਜਿਹੜਾ ਸੀ ਜੰਗਲ ਵਿਚ ਗਿਆ, ਉਹਨੂੰ ਕਲਯੁਗ ਮਿਲਿਆ। ਕਲਯੁਗ ਨੂੰ ਰਾਜੇ ਪ੍ਰੀਖਸ਼ਤ ਨੇ ਕਿਹਾ ਵੀ ਇੱਥੇ ਮੇਰਾ ਰਾਜ ਹੈ, ਬੜਾ ਧਰਮੀ ਰਾਜਾ ਸੀ, ਵੀ ਇੱਥੇ ਤੂੰ ਰਹਿ ਨਹੀਂ ਸਕਦਾ। ਕਹਿਣ ਲੱਗਾ ਮੈਨੂੰ ਫਿਰ ਦੱਸੋ ਕਿੱਥੇ ਜਾਵਾਂ। ਤੇ ਇਹ ਪ੍ਰੀਖਸ਼ਤ ਉਹਨੂੰ ਕਹਿ ਬੈਠਿਆ ਕਿ ਜਿੱਥੇ ਸੋਨਾ ਹੈ ਤੂੰ ਜਾ ਉੱਥੇ ਨਿਵਾਸ ਕਰ। ਹੁਣ ਪ੍ਰੀਖਸ਼ਤ ਦੇ ਸਿਰ ਤੇ ਤਾਜ ਸੀ ਸੋਨੇ ਦਾ, ਤੇ ਕਲਯੁਗ ਨੇ ਮੱਖੀ ਦਾ ਰੂਪ ਧਾਰ ਕੇ ਕਹਾਣੀ ਕਹਿੰਦੀ ਉਸ ਤਾਜ ਤੇ ਬੈਠ ਗਿਆ। ਜਦੋਂ ਕਲਯੁਗ ਬੈਠਿਆ ਤਾਜ ਤੇ, ਇਹਦੀ ਬੁੱਧੀ ਮਲੀਨ ਹੋ ਗਈ, ਇਹਦੀ ਬੁੱਧੀ ਮਲੀਨ ਹੋ ਗਈ। ਤੇ ਸਿੰਘੀ ਰਿਖੀ ਦਾ ਜਿਹੜਾ ਗੁਰੂ ਸੀ ਪਾਂਡਵ ਰਿਖੀ, ਉਹ ਉੱਥੇ ਤਪ ਕਰਦਾ ਸੀ। ਇਹਨੇ ਉਹਨੂੰ ਰਸਤਾ ਪੁੱਛਿਆ, ਤੇ ਪਾਂਡਵ ਰਿਖੀ ਸਮਾਧੀ ਸਥਿਤ ਸੀ, ਉਹ ਰਸਤਾ ਕਿੱਥੋਂ ਦੱਸਦਾ ਇਹਨੂੰ ਬਾਈ? ਜਦੋਂ ਇਹਨੂੰ ਰਸਤਾ ਨਾ ਦੱਸਿਆ ਉਹਨੇ, ਤੇ ਕੋਲ ਇੱਕ ਸੱਪ ਮਰਿਆ ਪਿਆ ਸੀ, ਇਹਨੇ ਤੀਰ ਦੀ ਮੁਖੀ ਨਾਲ ਚੁੱਕ ਕੇ ਉਹ ਰਿਖੀ ਦੇ ਗਲ ਚ ਪਾਤ। ਜਦੋਂ ਪਾਂਡਵ ਰਿਖੀ ਦੇ ਗਲ ਚ ਸੱਪ ਆਇਆ, ਉਧਰੋਂ ਸਿੰਘੀ ਰਿਖੀ ਆ ਗਿਆ, ਤੇ ਸਿੰਘੀ ਨੇ ਇਹ ਸਰਾਪ ਦੇ ਦਿੱਤਾ ਕਿ ਜਿਸ ਨੇ ਮੇਰੇ ਗੁਰੂ ਦੇ ਗਲ ਵਿਚ ਸੱਪ ਆਇਆ ਹੈ, ਅੱਜ ਤੋਂ ਅੱਠਵੇਂ ਦਿਨ ਨੂੰ ਉਹ ਵਿਅਕਤੀ ਸੱਪ ਲੜ ਕੇ ਮਰ ਜਾਏਗਾ। ਜਦੋਂ ਪਾਂਡਵ ਰਿਖੀ ਦੀ ਸਮਾਧੀ ਖੁੱਲੀ, ਤਾਂ ਸਿੰਘੀ ਰਿਖੀ ਨੇ ਉਹਨੂੰ ਇਹ ਗੱਲ ਦੱਸੀ ਕਿ ਇਸ ਤਰ੍ਹਾਂ ਪ੍ਰੀਖਸ਼ਤ ਰਾਜੇ ਨੇ ਤੁਹਾਡੇ ਗਲ ਸੱਪ ਆਇਆ ਮਰਿਆ ਹੋਇਆ, ਮੈਂ ਉਹਨੂੰ ਸਰਾਪ ਦੇ ਦਿੱਤਾ ਕਿ ਉਹ ਅੱਜ ਤੋਂ ਅੱਠਵੇਂ ਦਿਨ ਨੂੰ ਮਰੇਗਾ। ਤੇ ਪਾਂਡਵ ਰਿਖੀ ਨੇ ਗੱਲ ਕਹੀ ਕਿ ਤੂੰ ਬਹੁਤ ਮਾੜੀ ਗੱਲ ਕੀਤੀ ਹੈ, ਉਹ ਬੜਾ ਧਰਮੀ ਰਾਜਾ, ਕੋਈ ਕਾਰਨ ਐਸਾ ਵਾਪਰਿਆ ਹੋਏਗਾ, ਇਹ ਗੱਲ ਹੋ ਗਈ। ਕਲਯੁਗ ਨੇ ਉਹਦੀ ਕਲਗੀ ਚ ਨਿਵਾਸ ਕਰ ਲਿਆ, ਸੋਨੇ ਚ ਨਿਵਾਸ ਕਰ ਲਿਆ, ਤੇ ਤੂੰ ਗਲਤੀ ਕੀਤੀ, ਉਹਨੂੰ ਸਰਾਪ ਨਹੀਂ ਸੀ ਦੇਣਾ, ਜਾ ਉਹਨੂੰ ਦੱਸ ਕੇ ਆ, ਜੇ ਉਹ ਆਪਣੇ ਬਚਨ ਦਾ ਕੋਈ ਉਪਾਅ ਕਰ ਸਕਦਾ ਤਾਂ ਕਰ ਲੈ। ਹਿੰਦੂ ਮਤ ਦੀ ਜਿਹੜੇ ਗ੍ਰੰਥ ਨੇ ਉਹ ਗੱਲ ਦੱਸਦੇ ਨੇ ਕਿ ਪ੍ਰੀਖਸ਼ਤ ਨੂੰ ਦੱਸਿਆ ਗਿਆ, ਉਹਨੇ ਬੜੀ ਜਲਦੀ ਜਲ ਵਿਚ ਮਹਿਲ ਬਣਾਇਆ, ਉਹਦੇ ਵਿਚ ਰਹਿਣ ਲੱਗ ਪਿਆ। ਸੁਖਦੇਵ ਮੁਨੀ ਨੂੰ ਬੁਲਾ ਕੇ ਉਹਦੇ ਤੋਂ ਗੀਤਾ ਸੁਣੀ, ਜਦੋਂ ਗੀਤਾ ਦੀ ਸਮਾਪਤੀ ਹੋਣੀ ਸੀ ਜਿਸ ਦਿਨ, ਉਸੇ ਦਿਨ ਉਸਨੂੰ ਸੱਪ ਨੇ ਡੱਸਣਾ ਸੀ। ਫੁੱਲ ਲਿਆਂਦੇ ਗਏ, ਫੁੱਲ ਲਿਆ ਕੇ ਪ੍ਰਸ਼ਾਦ ਦਿੱਤਾ ਜਾਏਗਾ ਰਾਜੇ ਨੂੰ, ਫੁੱਲ ਬਕਾਇਦਾ ਚੈੱਕ ਕੀਤੇ ਗਏ, ਉਹਨਾਂ ਦੇ ਵਿਚ ਤਸ਼ਕ ਨਾਗ ਬਰੀਕ ਸੂਖਸ਼ਮ ਕੀੜੀ ਦਾ ਰੂਪ ਧਾਰ ਕੇ ਬੈਠ ਗਿਆ। ਜਦੋਂ ਉਹ ਫੁੱਲ ਵਰਤਾਏ ਗਏ, ਰਾਜੇ ਨੂੰ ਪ੍ਰਸ਼ਾਦ ਮਿਲਿਆ, ਰਾਜੇ ਨੇ ਸੁੱਖ ਮਨਾਈ ਕਿ ਅੱਜ ਮੈਂ ਮਰਨਾ ਸੀ ਪਰ ਮਰਿਆ ਨਹੀਂ। ਜਦੋਂ ਉਹਨੇ ਉਹ ਫੁੱਲ ਮੱਥੇ ਨੂੰ ਲਾਇਆ ਤੇ ਤਸ਼ਕ ਨੇ ਡੱਸ ਦਿੱਤਾ, ਉਹਦੀ ਮੌਤ ਹੋ ਗਈ। ਸਤਿਗੁਰੂ ਕਹਿੰਦੇ ਜਿਉਣਾ ਵੀ ਇਸ ਦੇ ਆਪਣੇ ਵਸ ਵਿਚ ਨਹੀਂ, ਇਹ ਆਪਣੇ ਜ਼ੋਰ ਨਾਲ ਜਿਉ ਨਹੀਂ ਸਕਦਾ। ਜ਼ੋਰ ਨਾਲ ਜੀਵਨ ਮਰਨ ਨਹ ਜ਼ੋਰ, ਮਰਨਾ ਵੀ ਇਸ ਦੇ ਵਸ ਵਿਚ ਨਹੀਂ ਹੈ। ਇੱਕ ਰਾਜਾ ਜੋ ਆਪਣੇ ਘਰ ਵਿਚ ਰਹਿੰਦਾ, ਤੇ ਰਾਜਾ ਸ਼ਾਮ ਨੂੰ ਆਪਣੇ ਮਹਿਲਾਂ ਤੇ ਟਹਿਲਣ ਲਈ ਚੜਿਆ। ਮਹਿਲਾਂ ਦੇ ਪਿਛਵਾੜੇ ਗੁਜਰਾਂ ਦਾ ਘਰ ਹੈ, ਗੁਜਰ ਜਾਣਦੇ ਨਾ ਜਿਹੜੇ ਦੁੱਧ ਵੇਚਣ ਦਾ ਧੰਦਾ ਕਰਦੇ। ਉਹ ਗੁਜਰ ਕਿਤੇ ਬਾਹਰ ਗਿਆ, ਉਹਦੀ ਔਰਤ ਕੇਸੀ ਇਸ਼ਨਾਨ ਕੀਤਾ ਹੈ, ਕੇਸ ਸੁਕਾਉਣ ਲਈ ਉਹ ਵੀ ਆਪਣੀ ਛੱਤ ਤੇ ਚੜੀ ਹੈ। ਉਹਦਾ ਸੁੰਦਰ ਸਰੂਪ ਦੇਖ ਕੇ ਰਾਜੇ ਨੇ ਆਪਣੇ ਸਿਪਾਹੀ ਭੇਜ ਕੇ ਉਹਨੂੰ ਆਪਣੇ ਘਰ ਬੁਲਾ ਲਿਆ, ਉਹਨੂੰ ਜ਼ਬਰਦਸਤੀ ਆਪਣੇ ਘਰ ਵਿਚ ਰੱਖ ਲਿਆ। ਉਹਨੂੰ ਕਿਹਾ ਤੂੰ ਮੇਰੀ ਰਾਣੀ ਬਣ ਗਈ। ਜਦੋਂ ਉਹ ਗੁੱਜਰ ਵਾਪਸ ਆਇਆ ਉਹਨੇ ਦੇਖਿਆ ਘਰ ਨਹੀਂ ਹੈ। ਉਹ ਜਾਣਦਾ ਸੀ ਉਹ ਪਤੀਵਰਤਾ ਔਰਤ ਹੈ, ਕੋਈ ਐਸੀ ਘਟਨਾ ਵਾਪਰੀ ਹੋਏਗੀ ਜਿਸ ਨਾਲ ਉਹ ਰਾਜੇ ਦੇ ਮਹਿਲਾਂ ਚਲੀ ਗਈ। ਉਹਨੇ ਆਪਣੀ ਔਰਤ ਨੂੰ ਚਿੱਠੀ ਲਿਖੀ, ਪੱਤਰਿਕਾ ਲਿਖ ਕੇ ਭੇਜੀ, ਸੰਦੇਸ਼ਾ ਭੇਜਿਆ ਕਿ ਮੈਂ ਆ ਗਿਆ ਹਾਂ ਘਰ, ਮੈਂ ਤੇਰੀ ਉਡੀਕ ਵਿਚ ਹਾਂ, ਤੂੰ ਜਲਦੀ ਘਰ ਵਾਪਸ ਆ। ਸੰਦੇਸ਼ਾ ਉਸ ਨੂੰ ਪਹੁੰਚਿਆ, ਉਹਨੇ ਵੀ ਸੰਦੇਸ਼ਾ ਭੇਜਿਆ ਕਿ ਮੈਂ ਸਮਾਂ ਮਿਲੇ ਤੇ ਜਲਦੀ ਨਿਕਲ ਕੇ ਰਾਜੇ ਪਾਸੋਂ ਤੇਰੇ ਪਾਸ ਆ ਜਾਵਾਂਗੀ, ਅਜੇ ਇਹ ਮੈਨੂੰ ਆਉਣ ਨਹੀਂ ਦਿੰਦਾ, ਮੇਰੇ ਤੇ ਸਖਤੀ ਬੜੀ ਹੈ। ਉਹਨੂੰ ਸਮਾਂ ਮਿਲਿਆ, ਰਾਜਾ ਕਿਤੇ ਬਾਹਰ ਗਿਆ, ਰਾਤ ਨੂੰ ਤੰਬੂ ਵਿਚ ਸੁੱਤੇ ਸਨ। ਉਹਨ ਰਾਜੇ ਦਾ ਹੀ ਸੁਰਾ ਚੁੱਕਿਆ, ਰਾਜੇ ਨੂੰ ਮਾਰ ਕੇ ਆਪ ਉੱਥੇ ਚੱਲ ਪਈ, ਪਤੀ ਦੇ ਪਾਸ ਆ ਗਈ। ਘਰ ਵਿਚ ਜੋ ਮਾਲ ਸਬਾਬ ਸੀ, ਗਹਿਣਾ ਗੱਟਾ ਸੀ, ਉਹ ਲੈ ਕੇ ਚੱਲ ਪਈ। ਰਾਤ ਕਿਸੇ ਜੰਗਲ ਵਿਚ ਕੱਟੀ, ਜੰਗਲ ਵਿਚ ਪਤੀ ਨੂੰ ਸੱਪ ਨੇ ਡੱਸ ਦਿੱਤਾ। ਇਹ ਕੱਲੀ ਰਹਿ ਗਈ ਹੁਣ ਇਹ ਤੁਰੀ ਜਾਂਦੀ ਹੈ ਜੰਗਲ ਵਿਚ। ਦੂਜੇ ਦਿਨ ਇਹਨੂੰ ਚੋਰਾਂ ਨੇ ਪਕੜ ਲਿਆ, ਚੋਰਾਂ ਨੇ ਇਹਨੂੰ ਪਕੜ ਕੇ ਕਿਸੇ ਇੱਕ ਚੋਰ ਨੇ ਆਪਣੇ ਘਰ ਲੈ ਗਿਆ, ਕੁਝ ਸਮਾਂ ਆਪਣੇ ਘਰ ਰੱਖੀ, ਮੁੜ ਕੇ ਉਹਨੂੰ ਵੇਸਵਾ ਦੇ ਪਾਸ ਵੇਚ ਦਿੱਤਾ। ਵੇਸਵਾ ਦੇ ਪਾਸ ਰਹਿੰਦੇ ਹਾਂ, ਵੇਸਵਾ ਇਹਦੇ ਕੋਲੋਂ ਜਿਸਮ ਵੇਚਣ ਦਾ ਧੰਦਾ ਕਰਾਉਣ ਲੱਗ ਪਈ। ਇੱਕ ਦਿਨ ਰਾਤ ਇਸੇ ਦਾ ਹੀ ਨੌਜਵਾਨ ਪੁੱਤਰ ਇਸ ਦੇ ਪਾਸ ਆਇਆ। ਦਿਨ ਚੜੇ, ਇਸਨੇ ਉਹਨੂੰ ਉਹਦਾ ਨਗਰ ਟਿਕਾਣਾ ਥੋ ਪੁੱਛਿਆ, ਉਹਨੇ ਆਪਣਾ ਸਭ ਕੁਝ ਦੱਸਿਆ। ਇਹ ਸ਼ਰਮ ਦੀ ਮਾਰੀ ਉਸ ਨੂੰ ਕੁਝ ਕਹਿ ਤਾਂ ਨਾ ਸਕੀ, ਪਰ ਇਹਦੇ ਮਨ ਵਿਚ ਪਛਤਾਪ ਹੋ ਗਿਆ ਕਿ ਮੈਂ ਬਹੁਤ ਵੱਡਾ ਗੁਨਾਹ ਕੀਤਾ, ਆਪਣੇ ਪੁੱਤਰ ਦਾ ਸੰਗ ਕੀਤਾ ਹੈ। ਇਹ ਕਿਸੇ ਬ੍ਰਾਹਮਣ ਦੇ ਪਾਸ ਗਈ, ਇਹਨੇ ਪੁੱਛਿਆ ਉਸਨੂੰ ਕਿ ਜੇ ਕਦੇ ਮਾਂ ਕੋਲੋਂ ਐਸਾ ਗੁਨਾਹ ਹੋ ਜਾਏ ਤਾਂ ਮਾਂ ਨੂੰ ਕੀ ਕਰਨਾ ਚਾਹੀਦਾ। ਬ੍ਰਾਹਮਣ ਨੇ ਗੱਲ ਕਹੀ ਕਿ ਮਾਂ ਨੂੰ ਲੱਕੜਾਂ ਇਕੱਠੀਆਂ ਕਰਕੇ ਗੰਗਾ ਦੇ ਕੰਢੇ ਜਾ ਕੇ ਉਹਨੂੰ ਅੱਗ ਲਾ ਕੇ ਉਹਦੇ ਵਿਚ ਛਾਲ ਮਾਰ ਕੇ ਸਤੀ ਹੋ ਜਾਣਾ ਚਾਹੀਦਾ, ਇਹ ਤਾਂ ਹੀ ਉਸ ਪਾਪ ਦਾ ਪ੍ਰਾਸ਼ਚਿਤ ਹੋ ਸਕਦਾ। ਇਹ ਲੱਕੜਾਂ ਇਕੱਠੀਆਂ ਕੀਤੀਆਂ, ਉਹਨਾਂ ਨੂੰ ਅੱਗ ਵੀ ਲਾ ਲਈ। ਜਦੋਂ ਇਹ ਛਾਲ ਮਾਰਨ ਲੱਗੀ ਤਾਂ ਹੜ ਆ ਗਿਆ ਨਦੀ ਚ। ਇਹ ਕਿਸੇ ਵੱਡੀ ਲੱਕੜ ਤੇ ਬੈਠ ਗਈ, ਆਪਣੀ ਜਾਨ ਬਚਾਉਣ ਲਈ ਇੰਦਰੌਲਾ ਪਾਇਆ। ਕਿਸੇ ਗੁੱਜਰ ਨੇ ਇਹਨੂੰ ਦੇਖ ਕੇ ਪਕੜ ਕੇ ਆਪਣੇ ਘਰ ਲਿਆਂਦੀ। ਫਿਰ ਇਹ ਉਹੀ ਦੁੱਧ ਵੇਚਣ ਦਾ ਧੰਦਾ ਕਰਨ ਲੱਗ ਪਈ। ਅੱਜ ਬਹੁਤ ਸਾਰੀਆਂ ਗੁੱਜਰੀਆਂ ਇਕੱਠੀਆਂ ਹੋ ਕੇ ਜਦੋਂ ਦੁੱਧ ਲੈ ਕੇ ਜਾ ਰਹੀਆਂ ਨੇ, ਉਧਰੋਂ ਰਸਤੇ ਚ ਰਾਜੇ ਦੀਆਂ ਫੌਜਾਂ ਆ ਰਹੀਆਂ ਨੇ। ਉਹਨਾਂ ਇਹਨਾਂ ਦੀ ਬਹੁਤੀ ਪ੍ਰਵਾਹ ਨਾ ਕੀਤੀ, ਉਹਨਾਂ ਦੇ ਘੋੜਿਆਂ ਨਾਲ ਟਕਰਾ ਕੇ ਸਾਰੀਆਂ ਦੇ ਦੁੱਧ ਡੁੱਲ ਗਏ, ਕਈਆਂ ਨੂੰ ਚੋਟਾਂ ਵੀ ਆਈਆਂ। ਰਾਜਾ ਆ ਗਿਆ, ਉਹਨੇ ਇਹਨਾਂ ਦਾ ਰੁੜਿਆ ਦੁੱਧ ਦੇਖ ਕੇ, ਦੂਜੀਆਂ ਰੋ ਰਹੀਆਂ ਨੇ, ਇਹ ਹੱਸ ਰਹੀ ਹੈ। ਰਾਜੇ ਨੇ ਪੁੱਛਿਆ, ਇਸ ਦੇ ਹੱਸਣ ਦਾ ਕਾਰਨ, ਤੂੰ ਕਿਉਂ ਹੱਸਦੀ ਹੈ, ਬਾਕੀ ਰੋ ਰਹੀਆਂ, ਤੇਰਾ ਦੁੱਧ ਰੁੜ ਗਿਆ। ਉਹਨੇ ਕਿਹਾ, ਰਾਜਨ, ਮੈਂ ਹੱਸਦੀ ਹਾਂ ਇਸ ਲਈ ਕਿ ਮੈਨੂੰ ਦੁੱਧ ਰੇੜੇ ਦੀ ਕੋਈ ਚਿੰਤਾ ਨਹੀਂ ਹੈ। ਉਹਨੇ ਬਚਨ ਕਹੇ, ਨਿਰਪ ਮਾਰ ਚੱਲੀ ਪੀ ਆਪਣੇ ਸੌ। ਮੈਂ ਰਾਜੇ ਨੂੰ ਮਾਰਿਆ, ਆਪਣੇ ਪਤੀ ਦੇ ਨਾਲ ਚੱਲੀ, ਪੀ ਸਰਪ ਡੱਸਿਓ ਦੁੱਖ ਹੋ ਭਰ ਹੋ। ਮੇਰੇ ਪਤੀ ਨੂੰ ਸੱਪ ਨੇ ਮਾਰ ਦਿੱਤਾ, ਮੈਂ ਦੁਖੀ ਹੋਈ। ਬਨ ਮਾਂਝ ਗਈ ਬਨ ਚੋਰ ਗਹੀ, ਤਿੰਨ ਵੇਚ ਦਈ ਗਨ ਕਾ ਗ੍ਰਹਿ ਹਾਂ। ਕਹਿੰਦੀ, ਮੈਂ ਜੰਗਲ ਚ ਗਈ, ਉਥੋਂ ਮੈਨੂੰ ਚੋਰਾਂ ਨੇ ਫੜ ਲਿਆ, ਮੈਨੂੰ ਲਿਜਾ ਕੇ ਗਨਕਾ ਦੇ ਪਾਸ, ਵੇਸਵਾ ਦੇ ਪਾਸ ਵੇਚ ਦਿੱਤਾ। ਕਹਿੰਦੀ, ਸੁੱਤ ਸੰਗ ਕੀਓ ਤਬ ਜਰਨ ਚੱਲੀ, ਉੱਥੇ ਮੈਂ ਆਪਣੇ ਪੁੱਤਰ ਦਾ ਸੰਗ ਕਰਿਆ। ਮੈਂ ਸੜਨ ਲਈ ਗਈ ਤਬ ਕਾਠ ਕੇ ਸੰਗ ਨਦੀ ਤਰ ਹੋ। ਰਾਜਾ, ਮੈਨੂੰ ਨਦੀ ਵਿਚ ਤਰਨਾ ਪਿਆ, ਮੈਂ ਮਰ ਵੀ ਨਾ ਸਕੀ। ਸੁਨ ਹੋ ਮਹਾਰਾਜ ਹੋ ਗੁਜਰੀ ਹੋ, ਅਬ ਦੁੱਧ ਕੀ ਚਿੰਤ ਕਹਾਂ ਕਰ ਹੋ। ਮਹਾਰਾਜ, ਮੈਂ ਗੁਜਰੀ ਹਾਂ। ਗੁਜਰੀ ਦਾ ਮਤਲਬ ਹੈ ਮੈਂ ਲੰਘ ਗਈ ਹਾਂ ਸਾਰਿਆਂ ਥਾਵਾਂ ਤੋਂ, ਹੁਣ ਮੈਂ ਦੁੱਧ ਦੀ ਚਿੰਤਾ ਕੀ ਕਰਾਂ। ਸਤਿਗੁਰੂ ਕਹਿੰਦੇ ਨੇ, ਮਰਨਾ ਵੀ ਇਸ ਦੇ ਵੱਸ ਵਿਚ ਨਹੀਂ ਹੈ। ਜੋਰ ਨਾ ਜੀਵਨ, ਮਰਨ ਨਾ ਜੋਰ, ਅੱਗੇ ਆਪ ਕਹਿ ਰਹੇ ਹਨ।
ਜੋਰ ਨਾ ਰਾਜ ਮਾਲ ਮਨਸ,
ਨਾ ਰਾਜ ਕਰਨਾ, ਨਾ ਮਾਲ ਸਬਾਬ ਇਕੱਠਾ ਕਰਨਾ, ਨਾ ਮਨ ਦੇ ਸ਼ੋਰ ਨੂੰ ਕਾਬੂ ਵਿਚ ਰੱਖਣਾ, ਇਸ ਦਾ ਜ਼ੋਰ ਇਹਨਾਂ ਗੱਲਾਂ ਤੇ ਵੀ ਨਹੀਂ ਹੈ।
ਜ਼ੋਰ ਨਾ ਸੁਰਤੀ ਗਿਆਨ ਵਿਚਾਰ,
ਆਪਣੀ ਸੁਰਤ ਤੇ ਵੀ ਇਸ ਦਾ ਜ਼ੋਰ ਨਹੀਂ, ਗਿਆਨ ਪ੍ਰਾਪਤ ਕਰਨ ਲਈ ਵੀ ਇਸ ਦਾ ਕੋਈ ਜ਼ੋਰ ਨਹੀਂ, ਇਹ ਵਿਚਾਰ ਵਿਚ ਪੈ ਸਕੇ ਇਸ ਦਾ ਕੋਈ ਜ਼ੋਰ ਨਹੀਂ ਹੈ।
ਜੋਰ ਨਾ ਜੁਗਤੀ ਛੁੱਟਾ ਸੰਸਾਰ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਦੇ ਪਾਸ ਕੋਈ ਜੁਗਤੀ ਨਹੀਂ, ਕੋਈ ਇਸ ਦਾ ਜੋਰ ਨਹੀਂ ਕਿ ਇਹ ਸੰਸਾਰ ਤੋਂ ਛੁੱਟ ਕੇ ਨਿਰੰਕਾਰ ਨਾਲ ਜੁੜ ਸਕੇ।
ਜਿਸ ਹੱਥ ਜੋਰ ਕਰ ਵੇਖਾ ਸੋਏ।
ਈਸ਼ਵਰ ਦੇ ਹੱਥ ਵਿੱਚ ਜੋਰ ਹੈ, ਜਿਸ ਦੇ ਹੱਥ ਵਿੱਚ ਜੋਰ ਹੈ ਉਹ ਆਪਣੀ ਜੋਰ ਜਮਾਈ ਇਹਨਾਂ ਜੀਵਾਂ ਤੇ ਕਰਕੇ ਵੇਖਦਾ, ਜਿੱਦਰ ਨੂੰ ਚਾਹੁੰਦਾ ਚਲਾ ਲੈਂਦਾ ਹੈ।
ਨਾਨਕ ਉੱਤਮ ਨੀਚ ਨਾ ਕੋਏ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਉੱਤਮ ਨਹੀਂ, ਕੋਈ ਨੀਚ ਨਹੀਂ, ਸਭ ਉਸ ਦੇ ਹੁਕਮ ਦੀ ਖੇਡ ਹੈ।
ਰਾਤੀ ਰੁੱਤੀ ਥਿੱਤੀ ਵਾਰ।
ਉਸ ਈਸ਼ਵਰ ਨੇ ਰਾਤਾਂ ਪੈਦਾ ਕੀਤੀਆਂ ਨੇ, ਰੁੱਤਾਂ ਪੈਦਾ ਕੀਤੀਆਂ ਨੇ, ਥਿੱਤਾਂ ਤੇ ਵਾਰ ਬਣਾਏ ਹਨ।
ਪਵਨ ਪਾਣੀ ਅਗਨੀ ਪਾਤਾਲ।
ਉਸ ਤੋਂ ਪਵਨ ਪਾਣੀ ਅਗਨੀ ਤੇ ਪਾਤਾਲ ਪੈਦਾ ਹੋਏ ਹਨ।
ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ।
ਇਸ ਸਾਰੇ ਕੁਝ ਦੇ ਵਿੱਚ ਉਸਨੇ ਧਰਤੀ ਨੂੰ ਧਰਮਸਾਲਾ ਬਣਾ ਕੇ ਟਿਕਾ ਕੇ ਰੱਖਿਆ ਹੋਇਆ ਹੈ, ਜਿੱਥੇ ਜੀਵ ਉਮਰ ਰੂਪੀ ਰਾਤ ਕੱਟਣ ਲਈ ਆਉਂਦੇ ਹਨ, ਜਦੋਂ ਕਾਲ ਰੂਪੀ ਦਿਨ ਚੜ੍ਹਦਾ ਤੇ ਚਲੇ ਜਾਂਦੇ ਹਨ।
ਇਸ ਵਿੱਚ ਜੀਵ ਜੁਗਤ ਕੇ ਰੰਗ।
ਇਹਦੇ ਵਿੱਚ ਜੀਵ ਹਨ, ਉਹਨਾਂ ਦੀਆਂ ਆਪਣੀਆਂ ਉਕਤੀਆਂ ਜੁਗਤੀਆਂ ਹਨ ਤੇ ਉਹਨਾਂ ਦੇ ਆਪਣੇ ਤਰ੍ਹਾਂ ਤਰ੍ਹਾਂ ਦੇ ਰੰਗ ਪ੍ਰੇਮ ਵੀ ਹਨ, ਉਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਰੰਗ ਜਾਤਾਂ ਜਿਨਸਾਂ ਵੀ ਆਦਿਕ ਹਨ।
ਤਿਨਕੇ ਨਾਮ ਅਨੇਕ ਅਨੰਤ।
ਉਹਨਾਂ ਦੇ ਅਨੇਕਾਂ ਨਾਮ ਨੇ, ਅਨੰਤ ਨਾਮ ਹਨ ਜਿਸ ਦਾ ਕੋਈ ਪਤਾ ਨਹੀਂ ਹੈ।
ਕਰਮੀ ਕਰਮੀ ਹੋਏ ਵਿਚਾਰ।
ਜਦੋਂ ਉਹ ਕਰਮ ਕਰਦੇ ਨੇ, ਦਰਗਾਹ ਵਿੱਚ ਜਾਂਦੇ ਨੇ, ਉਹਨਾਂ ਦੇ ਕੀਤੇ ਹੋਏ ਕਰਮਾਂ ਤੇ ਕਰਮੀ ਈਸ਼ਵਰ ਦਾ ਬਿਠਾਇਆ ਹੋਇਆ ਧਰਮਰਾਜ ਉਹਨਾਂ ਦੇ ਕਰਮਾਂ ਦੀ ਵਿਚਾਰ ਕਰਦਾ ਹੈ।
ਸੱਚਾ ਆਪ ਸੱਚਾ ਦਰਬਾਰ।
ਕਿਉਂਕਿ ਉਹ ਆਪ ਸੱਚਾ ਹੈ, ਉਹਦਾ ਦਰਬਾਰ ਵੀ ਸੱਚਾ ਹੈ।
ਤਿੱਥਾ ਸੋਹਨ ਪੰਚ ਪਰਵਾਨ।
ਉੱਥੇ ਉਹ ਪੰਚ ਸ੍ਰੇਸ਼ਟ ਮਹਾਤਮਾ ਜਿਹੜੇ ਕਾਮ ਆਦਿਕ ਤੇ ਕਾਬੂ ਪਾ ਲੈਂਦੇ ਹਨ, ਉਸ ਦੇ ਦਰ ਤੇ ਸੋਭਾ ਪਾਉਂਦੇ ਹਨ, ਪ੍ਰਵਾਨ ਹੋ ਜਾਂਦੇ ਹਨ।
ਨਦਰੀ ਕਰਮ ਪਵਾ ਨੀਸਾਨ।
ਉਹਨਾਂ ਤੇ ਉਸ ਦੀ ਨਦਰ ਹੁੰਦੀ ਹੈ, ਉਹ ਨਦਰ ਕਰਕੇ ਕਿਰਪਾ ਕਰਕੇ ਉਹਨਾਂ ਨੂੰ ਨਿਸ਼ਾਨ ਪ੍ਰਵਾਨਾ ਪ੍ਰਾਪਤ ਹੁੰਦਾ ਹੈ।
ਕੱਚ ਪਕਾਈ ਉਥੇ ਪਾਏ।
ਜੀਵ ਦੇ ਕੱਚੇ ਤੇ ਪੱਕੇ ਹੋਣ ਦਾ ਪਤਾ ਉਸ ਜਗ੍ਹਾ ਤੇ ਹੀ ਚੱਲਦਾ ਹੈ, ਸਤਿਗੁਰੂ ਜੀ ਕਹਿੰਦੇ ਹਨ।
ਨਾਨਕ ਗਿਆ ਜਾਪੈ ਜਾਏ।
ਜਦੋਂ ਇਹ ਸੰਸਾਰ ਛੱਡ ਕੇ ਜਾਂਦਾ ਹੈ, ਦਰਗਾਹ ਵਿੱਚ ਜਦੋਂ ਜਾਂਦਾ ਹੈ, ਉਦੋਂ ਇਹਦੇ ਕਰਮ ਬਾਚੇ ਜਾਂਦੇ ਹਨ, ਉਦੋਂ ਹੀ ਇਹਦੀ ਚੰਗਿਆਈ ਤੇ ਬਰਿਆਈ ਦਾ ਪਤਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਚੱਲਦਾ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਪਾਵਨ ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਤੇ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ।
ਕੱਚ ਪਕਾਈ ਉਥੇ ਪਾਏ। ਨਾਨਕ ਗਿਆ ਜਾਪੈ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।